ਸਾਈਆਂ ਜੀ ਸੱਜੇ ਪਾਤਸ਼ਾਹ ਪਾਤਸ਼ਾਹ ਮੇਰਾ ਦਿਆ ਸਾਈਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰਾਂ ਦੀ ਗੁਰਾਂ ਦੀ ਅਗੰਮੀ ਜੋਤ ਦਾਤਿਆ ਸ਼ਬਦ ਹੈ ਗੁਰੂ ਜਗ ਦੇ ਅਸੀਂ ਛੱਡ ਕੇ ਦੁਆਰ ਸਭ ਮਾਲਕਾ ਖੜ ਗਏ ਹੱਥਾਂ ਤੇਰੇ ਤੇ ਆਣ ਕੇ ਰੱਖ ਲੈਣੀ ਲਾਜ ਅਸਾਂ ਦੀ ਗਰੀਬ ਜਾਣ ਕੇ ਮੁਰਾਦਾਂ ਦੇਣ ਵਾਲਿਆ ਘਰ ਤੇਰੇ ਘਾਟ ਕੋਈ ਨਾ ਤੂੰ ਰਹਿਮਤਾਂ ਰਹਿਮਤਾਂ ਦਾ ਭਰੇ ਅੱਖ ਜਾਨਾ ਨਾਮ ਦਾਨ ਦਿਓ ਸਾਨੂੰ ਸਾਨੂੰ ਭੁੱਲਿਆ ਭੁੱਲਿਆ ਨੂੰ ਗਲ ਨਾਲ ਲਾ ਕੇ ਦੇ ਦਿਓ ਅਸੀਸਾਂ ਗੁਰੂ ਜੀ ਸਾਰੀਆਂ ਸਾਰੀਆਂ ਦਸਮ ਦੀਵਾਰ ਵਾਲੀਆਂ ਖੋਲ ਬਾਰੀਆਂ ਅੱਜ ਤੱਕ ਗਿਆ ਕੋਈ ਨਾ ਊਚ ਨੀਚ ਦਾ ਨੀਚ ਦਾ ਭੇਦ ਨਾ ਤੈਨੂੰ ਤੇਰੇ ਲਈ ਸਭ ਇੱਕ ਹੈ ਤੂੰ ਹੈ ਸਾਗਰ ਸਾਗਰ ਬਣਾ ਲੈ ਸਾਨੂੰ ਲਹਿਰਾ ਬਸ ਇਹੀ ਲੋੜ ਚੈਨ ਚਾ ਚੈਨ ਚਾ ਚੈਨ ਚਾ ਸਾਨੂੰ ਸਭ ਟੁੱਟਿਆਂ ਨੂੰ ਜੋੜ ਚੈਨ ਚਾ
ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ ਸ਼ਬਦੇ ਅਵਤਾਰ ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮਾਂ ਦੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਆਸੀਸ ਬਖਸ਼ਿਸ਼ ਕਰੋ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਹੋ ਜਿਨ੍ਹਾਂ ਦੇ ਉੱਤੇ ਬਖਸ਼ਿਸ਼ਾਂ ਨੇ ਅਰਦਾਸ ਕਰਦਾ ਹਾਂ ਇਹ ਬਖਸ਼ਿਸ਼ਾਂ ਬਣੀਆਂ ਰਹਿਣ ਘਰੋਂ ਤੁਰਦਿਆਂ ਹੋਇਆਂ ਸਾਡੇ ਮਨ ਦੀ ਇੱਕ ਅਵਸਥਾ ਹੁੰਦੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਜਾ ਕੇ ਕੁਝ ਮੰਗਣਾ ਹੈ ਘਰੋਂ ਤੁਰਦਿਆਂ ਹੋਇਆਂ ਹੀ ਇੱਕ ਟੇਕ ਇੱਕ ਭਰੋਸਾ ਇੱਕ ਵਿਸ਼ਵਾਸ ਲੈ ਕੇ ਤੁਰਨਾ ਹੁੰਦਾ ਹੈ ਅਤੇ ਫਿਰ ਕੀਤੀ ਅਰਦਾਸ ਜਿਹੜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪ੍ਰਵਾਨ ਹੋ ਜਾਂਦੀ ਹੈ ਔਰ ਅਤੇ ਸਿੱਖ ਦਾ ਅਕੀਦਾ ਜਿਹੜਾ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਕੋਲੋਂ ਜੋ ਵੀ ਮੰਗਣਾ ਹੈ ਸਿੱਖ ਨੇ ਬਹੁਤ ਸ਼ਰਧਾ ਪ੍ਰੇਮ ਭਿੱਜ ਵਿੱਚ ਪ੍ਰੇਮ ਵਿੱਚ ਆ ਕੇ ਪ੍ਰੀਤ ਅਤੇ ਪ੍ਰਤੀਤ ਕਰਕੇ ਅਤੇ ਫਿਰ ਸਤਿਗੁਰੂ ਬਖਸ਼ਿਸ਼ਾਂ ਕਰਦਾ ਹੈ ਰਹਿਮਤਾਂ ਕਰਦਾ ਹੈ ਜਦੋਂ ਪ੍ਰੀਤ ਅਤੇ ਪ੍ਰਤੀਤ ਬਣ ਜਾਂਦੀ ਹੈ ਨਾ ਅਤੇ ਫਿਰ ਅਰਦਾਸ ਕੀਤੀ ਹੋਈ ਜਿਹੜੀ ਉਹ ਪ੍ਰਵਾਨ ਹੋ ਜਾਂਦੀ ਹੈ ਆਪ ਜੁੜੇ ਹੋ ਦਾਸ ਦੇ ਢਾਡੀ ਜਥੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਰਵੀ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਲੜੀਵਾਰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਜੀਵਨ ਵਿੱਚੋਂ ਸਾਂਝੀ ਕਰ ਰਹੇ ਨੇ ਕਿਸੇ ਆਖਿਆ ਕਾਲੂ ਦਾ ਲਾਲ ਸੋਹਣਾ ਭਰਤ ਵਰਸ਼ ਦੀ ਸ਼ਾਨ ਚਮਕਾਉਣ ਆਇਆ ਕਿਸੇ ਆਖਿਆ ਕਾਲੂ ਦਾ ਲਾਲ ਸੋਹਣਾ ਭਾਰਤ ਵਰਸ਼ ਦੀ ਸ਼ਾਨ ਚਮਕਾਉਣ ਆਇਆ ਕਿਸੇ ਆਖਿਆ ਲਾਲ ਉਹ ਤ੍ਰਿਪਤਾ ਦਾ ਤ੍ਰਿਪਤ ਕਰਨ ਲਈ ਇਹ ਸਾਰਾ ਜਹਾਨ ਆਇਆ ਕਿਸੇ ਆਖਿਆ ਵੀਰ ਉਹ ਨਾਨਕੀ ਦਾ ਬਖਸ਼ਣ ਭੈਣ ਦੇ ਪਿਆਰ ਨੂੰ ਮਾਣ ਆਇਆ ਕਿਸੇ ਆਖਿਆ ਮੁਰਸ਼ਦ ਰਾਏ ਬਲਾਰ ਦਾ ਏ ਲੱਗੇ ਨੇਹੋਂ ਨੂੰ ਤੋੜ ਚੜਾਉਣ ਆਇਆ ਕਿਸੇ ਆਖਿਆ ਯਾਰ ਉਹ ਲਾਲੋਆਂ ਦਾ ਕਿਰਤ ਸੱਚੀ ਅਤੇ ਸੁੱਚੀ ਵਡਿਆਣ ਆਇਆ ਕਿਸੇ ਆਖਿਆ ਗਰੀਬਾਂ ਨੀਵਾਂ ਨਿਤਾਣੇ ਆਉਂਦਿਆ ਦਇਆ ਕਰਨ ਲਈ ਉਹ ਦਇਆਵਾਨ ਆਇਆ ਪਰ ਕੁਦਰਤ ਬੋਲ ਪਈ ਆਪ ਕਰਤਾਰ ਨਾਨਕ ਜਗਤ ਜਲੰਧੇ 'ਚ ਠੰਡ ਵਰਤਾਣ ਆਇਆ। ਕੁਦਰਤ ਬੋਲ ਪਈ ਆਪ ਕਰਤਾਰ ਨਾਨਕ ਜਗਤ ਜਲੰਧੇ 'ਚ ਠੰਡ ਵਰਤਾਣ ਆਇਆ। ਉਹਨਾਂ ਦਾ ਪਵਿੱਤਰ ਇਤਿਹਾਸ ਆਪ ਸਰਵਣ ਕਰ ਰਹੇ ਸੀ। ਦਾਸ ਨੇ ਜਿਹੜਾ ਮਜਮੂਨ ਸ਼ੁਰੂ ਕੀਤਾ ਉਹਨੂੰ ਅੱਗੇ ਤੋਰਾਂ। ਕੱਲ੍ਹ ਇਤਿਹਾਸ ਇੱਥੋਂ ਤੱਕ ਪਹੁੰਚਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਨਿਸ਼ਾਨ ਲਹਿਰਾ ਦਿੱਤਾ ਹੈ ਜਿੱਥੇ ਛੋਟੇ ਲਾਲਾਂ ਦਾ ਲਹੂ ਡੁੱਲੇ। ਉਦੋਂ ਅਣਖ ਗੈਰਤ ਜਾਗ ਉੱਠਦੀ ਜਦੋਂ ਖੂਨ ਸ਼ਹੀਦਾਂ ਦਾ ਡੁੱਲਦਾ ਏ, ਦੇਸ਼ ਕੌਮ ਲਈ ਹੋਵੇ ਕੁਰਬਾਨ ਜਿਹੜਾ ਉਹਦਾ ਮਰਨਾ ਵੀ ਮਹਿੰਗੇ ਮੁੱਲ ਦਾ ਏ। ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੀ ਝੰਡਾ ਕੇਸਰੀ ਉਸ ਥਾਂ ਝੁੱਲਦਾ। ਹੁਣ ਕੇਸਰੀ ਨਿਸ਼ਾਨ ਲਹਿਰਾ ਦਿੱਤਾ ਗਿਆ। ਮੁਗਲਾਂ ਦੇ ਰਾਜ ਅੰਦਰ ਇਹ ਕਿੱਡਾ ਵੱਡਾ ਇਨਕਲਾਬ ਸੀ ਕਿ ਇਹ ਸਰਹੰਦ ਸਰਕਾਰ ਹੈ ਅਕਸਰ, ਉਹ ਸੂਬਾ ਹੈ ਜਿਹਦੀ ਸਾਰੇ ਚੱਲਦੀ ਸੀ, ਵਜ਼ੀਰ ਖਾਂ ਤੋਂ ਸਾਰੇ ਡਰਦੇ ਸਨ। ਵਜ਼ੀਰ ਖਾਂ ਦਾ ਨਾਂ ਜਿਹੜਾ ਹੈ ਉਹ ਮੁਗਲਾਂ ਦੇ ਬੱਚੇ ਬੱਚੇ ਦੀ ਜਵਾਨ ਉੱਤੇ ਸੀ। ਬੜੀਆਂ ਇਹਨੇ ਲੜਾਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਲੜੀਆਂ ਹੈ, ਪਰ ਹਰ ਵਾਰੀ ਇਹਨੂੰ ਹਾਰਦਾ ਹੀ ਮੂੰਹ ਵੇਖਣਾ ਪਿਆ। ਬੇਈਮਾਨ ਸੀ, ਧਰਮ ਤੋਂ ਕੋਰਾ ਸੀ, ਕੁਰਾਨ ਦੀ ਕਸਮ ਖਾਂਦਾ ਰਿਹਾ, ਮੁੱਕਰਦਾ ਰਿਹਾ। ਮਜ਼ਲੂਮਾਂ ਦੇ ਉੱਤੇ ਜ਼ੁਲਮ ਅਤਿਆਚਾਰ ਦੀ ਕਹਾਣੀ ਵਜ਼ੀਰ ਖਾਂ ਨੇ ਵੀ ਬੜੀ ਲੰਮੀ ਆਰੰਭੀ ਹੈ। ਹਾਰ ਗਿਆ ਹੈ, ਕੀਤੀਆਂ ਦਾ ਫਲ ਭੁਗਤਾਇਆ ਗਿਆ, ਪਾਪੀਆਂ ਕੇ ਮਾਰਨੇ ਕੋ ਪਾਪ ਮਹਾਬਲੀ ਬਣਿਆ ਹੈ। ਔਰ ਝੂਠੇ ਨੰਦ ਵਰਗਿਆਂ ਦਾ ਜਿਹੜੇ ਇਹਨੂੰ ਸਹੀ ਦਲੀਲਾਂ ਨਹੀਂ ਸੀ ਦਿੰਦੇ, ਉਹਨਾਂ ਨੂੰ ਵੀ ਫਲ ਭੁਗਤਾਇਆ ਹੈ ਖਾਲਸੇ ਨੇ। ਗੱਲ ਮੈਂ ਛੋਟੀ ਕਰਾਂ, ਹੁਣ ਬਾਜ ਸਿੰਘ ਜੀ ਸੂਬੇਦਾਰ ਹੋਏ ਨੇ, ਉਹਨਾਂ ਦੇ ਨਾਇਬ ਜਿਹੜੇ ਸਾਡੇ ਪਹਿਲੇ ਸਿੱਖ ਰਾਜ ਦੇ ਡਿਪਟੀ ਕਮਿਸ਼ਨਰ ਆਲੀ ਸਿੰਘ ਜੀ ਹੋਏ। ਹੁਣ ਖਾਲਸਾ ਜੀ ਉਹ ਕੋਈ ਵੀ ਰਾਜ ਜੇ ਸਥਾਪਿਤ ਹੁੰਦਾ ਹੈ ਉਹਦੇ ਵਾਸਤੇ ਆਪਣਾ ਮੁਲਕ ਹੋਣਾ ਜ਼ਰੂਰੀ ਹੈ, ਆਪਣਾ ਇਲਾਕਾ ਜਿਹੜਾ ਆਪਣਾ ਮੁਲਕ ਹੋਣਾ ਜ਼ਰੂਰੀ ਹੈ, ਆਪਣੀ ਰਾਜਧਾਨੀ ਹੋਣੀ ਜ਼ਰੂਰੀ ਹੈ, ਆਪਣਾ ਝੰਡਾ ਹੋਣਾ ਚਾਹੀਦਾ ਹੈ, ਨਿਸ਼ਾਨ ਆਪਣੀ ਮੋਹਰ ਹੋਣੀ ਚਾਹੀਦੀ ਹੈ, ਆਪਣਾ ਸਿੱਕਾ ਹੋਣਾ ਚਾਹੀਦਾ ਹੈ, ਆਪਣਾ ਬਾਦਸ਼ਾਹ ਹੋਣਾ ਚਾਹੀਦਾ ਹੈ, ਆਪਣੀ ਫੌਜ ਹੋਣੀ ਚਾਹੀਦੀ ਹੈ। ਇਹ ਮੁੱਢਲੀਆਂ ਲੋੜਾਂ ਨੇ, ਜੇ ਰਾਜ ਸਥਾਪਿਤ ਹੁੰਦਾ ਹੈ ਤਾਂ ਮੁੱਢਲੀਆਂ ਲੋੜਾਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ। ਹੁਣ ਕੇਸਰੀ ਨਿਸ਼ਾਨ ਸਰਹੰਦ 'ਤੇ ਲਹਿਰਾ ਦਿੱਤਾ ਗਿਆ ਹੈ, ਪਰ ਜਿਹੜਾ ਖਜ਼ਾਨਾ ਸੀ ਉਹ ਖਜ਼ਾਨਾ ਸਾਂਭਣ ਵਾਸਤੇ ਜ਼ਰੂਰੀ ਸੀ। ਬਈ ਸਿੱਖ ਰਾਜ ਵਾਸਤੇ ਕੋਈ ਰਾਜਧਾਨੀ, ਉਹ ਰਾਜਧਾਨੀ ਜਿਹੜੀ ਹੈ ਸਥਾਪਨਾ ਹੋਵੇ ਜਿਹਦੇ ਵਿੱਚ ਬੈਠ ਕੇ ਫਿਰ ਹੁਕਮਨਾਮੇ ਜਾਰੀ ਕੀਤੇ ਜਾਣ ਸੰਗਤਾਂ ਤੱਕ, ਅਤੇ ਹੁਕਮਨਾਮਿਆਂ ਵਾਸਤੇ ਆਪਣੀ ਮੋਹਰ 'ਤੇ ਆਪਣਾ ਸਿੱਕਾ ਹੋਣਾ ਜ਼ਰੂਰੀ ਸੀ। ਇਹ ਬਹੁਤ ਵੱਡੀ ਸੋਚ ਸੀ। ਤੁਸਾਂ ਨੇ ਸ਼ਾਇਦ ਸਿੱਖਾਂ ਦੀ ਰਾਜਧਾਨੀ ਜਿਹੜੀ ਹੈ ਇਹ ਸਾਨੂੰ ਲੋੜ ਹੈ ਬਈ ਅਸੀਂ ਉਸ ਥਾਂ ਦੇ ਦਰਸ਼ਨ ਕਰੀਏ। ਸਿੱਖਾਂ ਦੀ ਰਾਜਧਾਨੀ ਜਿਹੜੀ ਹੈ ਮੁਖਲਸਗੜ੍ਹ ਤੋਂ ਲੋਹਗੜ੍ਹ, ਇਹ ਨਾਂ ਰੱਖਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਸਡੌਰੇ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਆ ਪਹਾੜੀ ਕੰਢੀ ਵੱਲ ਨੂੰ। ਇਹਨੂੰ ਪਹਿਲਾਂ ਕਿਲੇ ਨੂੰ ਬਣਾਇਆ ਸੀ ਸ਼ੇਰ ਸ਼ਾਹ ਸੂਰੀ ਦੇ ਰਾਜ ਸਮੇਂ, ਉਹਦੇ ਪੁੱਤਰ ਨੇ, ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਨੇ ਬਣਾਇਆ ਸੀ ਇਹਨੂੰ, ਪਰ ਮੁਕੰਮਲ ਨਹੀਂ ਹੋ ਸਕਿਆ, ਸਿਰੇ ਨਹੀਂ ਚੜ੍ਹ ਸਕਿਆ ਇਹ ਕਿਲ੍ਹਾ, ਕਿਉਂਕਿ ਸ਼ੇਰ ਸ਼ਾਹ ਸੂਰੀ ਵੀ ਬਾਅਦ ਵਿੱਚ ਹਾਰ ਖਾ ਗਿਆ ਸੀ। ਪਹਿਲਾਂ ਹਮਾਜੂ ਨੂੰ ਉਹਨੇ ਹਾਰ ਦਿੱਤੀ ਹੈ, ਹਮਾਜੂ ਹਾਰ ਕੇ ਕਨੌਜ ਦਾ ਮੈਦਾਨ ਸ਼ੇਰ ਸ਼ਾਹ ਸੂਰੀ ਕੋਲੋਂ ਹੀ ਆਇਆ ਸੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਉੱਤੇ ਉਹਨੇ ਤੇਗ ਚੁੱਕੀ ਸੀ, ਅਤੇ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਆਹ ਜਿਹੜੀ ਤੇਗ ਇੱਕ ਫਕੀਰ 'ਤੇ ਚੁੱਕਣ ਲੱਗਾ ਇਹ ਹਮਾਜੂ, ਇਹ ਬੁਜ਼ਦਲੀ ਹੈ, ਇਹ ਕਾਇਰਤਾ, ਇਹ ਸ਼ੇਰ ਸ਼ਾਹ ਸੂਰੀ ਅੱਗੇ ਕਿਉਂ ਖੁੰਡੀ ਹੋ ਗਈ ਸੀ। ਜਾਣੀ ਜਾਣ ਸਤਿਗੁਰੂ ਨੇ ਕਹਿ ਦਿੱਤਾ ਸੀ ਹਮਾਜੂ ਨੂੰ, ਅਤੇ ਹਮਾਜੂ ਬਾਬਰ ਵਾਂਗੂ, ਬਾਬਰ ਦਾ ਪੁੱਤਰ ਹੀ ਸੀ ਨਾ, ਜਿੱਦਾਂ ਬਾਬਰ ਗੁਰੂ ਨਾਨਕ ਦੇ ਚਰਨਾਂ 'ਤੇ ਢਹਿ ਕੇ ਬਾਦਸ਼ਾਹੀ ਦੀ ਭੀਖ ਮੰਗ ਦਾ ਦੁਨੀਆ ਨੇ ਵੇਖਿਆ ਸੀ, ਇੱਦਾਂ ਹਮਾਜੂ ਨੂੰ ਵੀ ਵੇਖਿਆ ਗਿਆ। ਇਹ ਸਮਝ ਲਓ ਵੀ ਬਾਦਸ਼ਾਹੀ ਉੱਤੇ ਫਕੀਰੀ ਦੀ ਜਿੱਤ ਸੀ। ਪਹਿਲਾਂ ਪੀਰੀ ਨੂੰ ਪੱਕਾ ਕੀਤਾ, ਫਿਰ ਮੀਰੀ ਹਾਸਲ ਕੀਤੀ ਹੈ ਸਿੱਖਾਂ ਨੇ। ਪੀਰੀ ਤੋਂ ਬਿਨਾਂ ਮੀਰੀ ਜਿਹੜੀ ਹੈ ਨਾ ਉਹਨਾਂ ਵਰਗੀ ਹੋ ਜਾਏਗੀ, ਅੱਜ ਸਾਡੀ ਰਾਜਨੀਤੀ ਜਿੱਦਾਂ ਦੀ ਉਹ ਬਣਦੀ ਜਾ ਰਹੀ ਹੈ ਉਹਨਾਂ ਵਰਗੀ ਹੋ ਗਈ, ਮੁਗਲਾਂ ਤੋਂ ਵੀ ਭੈੜੀ ਬਣਦੀ ਜਾ ਰਹੀ ਹੈ। ਹਰ ਪਾਸੇ ਧੱਕਾ, ਜ਼ੁਲਮ, ਰਿਸ਼ਵਤਾਂ ਵੱਡੀਆਂ ਜਿਹੜੀਆਂ ਨੇ ਉਹ ਵੱਧ ਹੋ ਗਈਆਂ ਨੇ, ਮੁਗਲਾਂ ਤੋਂ ਵੀ ਵੱਧ। ਸਾਂਭ ਨਹੀਂ ਸਕੇ ਅਸੀਂ ਪੀਰੀ ਮੀਰੀ ਦਾ ਸੰਕਲਪ। ਆਹ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਆਪ ਕਦੇ ਨਹੀਂ ਜਿਤਾਇਆ। ਇੱਕ ਸਿੱਕਾ ਤਿਆਰ ਕੀਤਾ ਗਿਆ, ਉਹਦੇ ਵਿੱਚ ਹੁਣ ਨਾਂ ਗੁਰੂ ਨਾਨਕ ਦਾ ਆਉਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਉਂਦਾ ਹੈ। ਉਹ ਜਿਹੜੇ ਲਿਖਾਰੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਵਿਗਾੜਨ ਦਾ ਯਤਨ ਕੀਤਾ ਹੈ, ਕਦੇ ਤੁਸੀਂ ਉਹਨਾਂ ਉੱਤੇ ਤਰਕ ਕੀਤੀ ਹੈ? ਜਾਂ ਉਹ ਕਿਤਾਬਾਂ ਸ਼੍ਰੀ ਅਕਾਲ ਤਖਤ ਸਾਹਿਬ ਭੇਜੀਆਂ ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਉੱਤੇ ਘੱਟਾ ਪਾਇਆ ਗਿਆ ਹੈ, ਬਈ ਇਹ ਕਿਤਾਬਾਂ ਜਿਹੜੀਆਂ ਹੈ ਬਿਲਕੁਲ ਖਤਮ ਹੋ ਜਾਣੀਆਂ ਚਾਹੀਦੀਆਂ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੇ ਆਪਣਾ ਆਪ ਨਹੀਂ ਸੀ ਜਿਤਾਇਆ, ਹਮੇਸ਼ਾ ਉਹਨੇ ਪੰਥ ਖਾਲਸੇ ਨੂੰ ਸਮਰਪਿਤ ਹੋ ਕੇ ਹੀ ਸਿੱਖ ਰਾਜ ਦੀ ਸਥਾਪਨਾ ਕੀਤੀ ਹੈ। ਸਿੱਕਾ ਜ਼ਦਬਰ ਹਰਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਹੁਣ ਦੇਖੋ ਇਹ ਸਿੱਕਾ ਤਿਆਰ ਹੋਇਆ, ਇਹਦੇ ਦੋਵੇਂ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ। ਹੁਣ ਕਿੱਥੇ ਆ ਜਿਹੜਾ ਸਿੱਕਾ ਕਹਿੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਦਾ ਚਲਾਇਆ? ਕੋਈ ਸਿੱਕਾ ਨਹੀਂ ਮਿਲਿਆ, ਕੋਈ ਪਰੂਫ ਨਹੀਂ, ਕੋਈ ਸਬੂਤ ਨਹੀਂ। ਐਵੇਂ ਹੀ ਸਾਡੇ ਸਾਹਮਣੇ ਕਹਾਣੀ ਨੂੰ ਵਿਗਾੜ ਕੇ ਪੇਸ਼ ਕੀਤਾ ਜੀ, ਉਹ ਤਾਂ ਗਿਆਰਵਾਂ ਗੁਰੂ ਬਣ ਗਿਆ ਸੀ। ਇਹ ਗੱਲਾਂ ਬਿਲਕੁਲ ਮਨ ਘੜਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਵਰਗਾ ਕੋਈ ਜਰਨੈਲ ਹੋ ਸਕਦਾ? ਬੜੀ ਔਖੀ ਗੱਲ ਹੈ। ਫਿਰ ਇੱਕ ਮੋਹਰ ਤਿਆਰ ਕੀਤੀ ਗਈ, ਬਈ ਜੇ ਹੁਕਮਨਾਮੇ ਲਿਖ ਕੇ ਘੱਲਣੇ ਆ ਸੰਗਤਾਂ ਨੂੰ, ਬਈ ਅਜੇ ਧਰਮ ਯੁੱਧ ਖਤਮ ਨਹੀਂ ਹੋਇਆ। ਇਹ ਧਰਮ ਯੁੱਧ ਦਾ ਪਹਿਲਾ ਅੰਸ਼ ਸੀ ਸਿੱਖ ਰਾਜ ਦੀ ਸਥਾਪਨਾ ਲਈ, ਜਿਹੜਾ ਇਹ ਸਰਹੰਦ ਉੱਤੇ ਕੇਸਰੀ ਨਿਸ਼ਾਨ ਚਲਾਇਆ ਗਿਆ ਨਾ। ਅਜੇ ਹੋਰ ਵੀ ਧਰਮ ਯੁੱਧ ਹੋਣਗੇ, ਮੁਕੰਮਲ ਇੱਕ ਵਾਰੀ ਰਾਜ ਆਪਣਾ ਕਾਇਮ ਕਰਨਾ ਹੈ ਅਤੇ ਫਿਰ ਮੋਹਰ ਹੋਣੀ ਜ਼ਰੂਰੀ ਸੀ, ਹੁਕਮਨਾਮਿਆਂ ਉੱਤੇ ਮੋਹਰ ਪੱਕੀ ਲੱਗਦੀ ਹੋਵੇ। ਅਤੇ ਉਹ ਮੋਹਰ ਵੀ ਫਾਰਸੀ ਭਾਸ਼ਾ ਦੇ ਵਿੱਚ, ਬਾਪੂ ਜੀ ਬੈਠੇ ਨੇ ਉਹ ਪਿੱਛੇ ਜਿਨ੍ਹਾਂ ਨੂੰ ਫਾਰਸੀ ਦਾ ਬੜਾ ਗਿਆਨ, ਉਹਨਾਂ ਨਾਲ ਵਿਚਾਰ ਸਾਂਝੇ ਹੁੰਦੇ ਰਹਿੰਦੇ ਆ। ਮੈਂ ਕਿਹਾ ਬਾਪੂ ਜੀ ਕਿਰਪਾ ਕਰੋ ਸਾਨੂੰ ਵੀ ਕੁਝ ਇਹ ਫਾਰਸੀ ਦੇ ਅਰਬੀ ਦੇ ਸ਼ਬਦ ਦਿਓ ਜਿਹਦੇ ਨਾਲ ਸਾਨੂੰ ਵੀ ਪਤਾ ਲੱਗ ਸਕੇ, ਜ਼ਰੂਰੀ ਹੈ ਵਿਦਵਾਨ ਵਾ ਪੜ੍ਹਨ ਵਾਸਤੇ। ਜੇ ਅਰਬੀ ਫਾਰਸੀ ਹੋਵੇਗੀ ਤਾਂ ਸਾਨੂੰ ਬਹੁਤ ਕੁਝ ਮਿਲੇਗਾ। ਹੁਣ ਫਾਰਸੀ ਦੇ ਵਿੱਚ ਹੀ ਲਿਖਿਆ ਗਿਆ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਮੋਹਰ ਸੀ ਜਿਹੜੀ ਤਿਆਰ ਕੀਤੀ ਗਈ। ਧਿਆਨ ਗਿਆ ਇਹ ਵੀ ਰਾਜਧਾਨੀ ਕਾਇਮ ਕਰਨੀ ਹੈ, ਪਹੁੰਚ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੰਘਾਂ ਨੂੰ ਨਾਲ ਲੈ ਕੇ ਸਰਹੰਦ ਤੋਂ ਨਾ। ਮੁਖਲਸਗੜ੍ਹ ਇਹਦਾ ਨਾਂ ਕਿਵੇਂ ਪਿਆ ਹੈ? ਪਹਿਲਾਂ ਇਹਦਾ ਨਾਂ ਪਾਵਾਗੜ੍ਹ ਸੀ, ਜਦੋਂ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਨੇ ਕਿਲ੍ਹਾ ਬਣਾਇਆ ਨਾ, ਜਿਹਦਾ ਨਾਂ ਹੈ ਮੁਖਲਸਗੜ੍ਹ। ਕਿਵੇਂ ਪਿਆ? ਪਹਿਲਾਂ ਨਾਂ ਇਹਦਾ ਪਾਵਾਗੜ੍ਹ ਸੀ, ਮੁਖਲਸਗੜ੍ਹ ਪਿਆ ਬਾਦਸ਼ਾਹ ਸ਼ਾਹ ਜਹਾਨ ਦਾ ਸਮਾਂ ਜਦੋਂ ਆਇਆ ਨਾ, ਉਹਦੇ ਰਾਜ ਕਾਲ ਵਿੱਚ ਉਹਦਾ ਇੱਕ ਅਹਿਲਕਾਰ ਹੋਇਆ ਜਿਹਦਾ ਨਾਂ ਸੀ ਮੁਖਲਸ ਖਾਂ। ਮੁਖਲਸ ਖਾਂ ਨੇ ਸ਼ਾਹਜਹਾਨ ਦਾ ਹੁਕਮ ਮੰਨ ਕੇ, ਕਿਉਂਕਿ ਉਹ ਸ਼ਿਕਾਰ ਖੇਡਣ ਆਉਂਦਾ ਸੀ ਇੱਧਰਲੇ ਇਲਾਕੇ ਵਿੱਚ ਸ਼ਾਹਜਹਾਨ, ਅਤੇ ਉਹਦੇ ਠਹਿਰਾਅ ਵਾਸਤੇ ਮਹੱਲ ਬਣਾਉਣ ਲਈ ਉਹਨੇ ਇੱਕ ਕਿਲ੍ਹੇ ਦੀ ਉਸਾਰੀ ਕਰ ਦਿੱਤੀ ਸੀ ਸ਼ੁਰੂ, ਜਿਹਦਾ ਨਾਂ ਪਾਵਾਗੜ੍ਹ ਤੋਂ ਬਦਲ ਕੇ ਫਿਰ ਮੁਖਲਸਗੜ੍ਹ ਰੱਖਿਆ ਗਿਆ। ਉਸੇ ਪਹਿਲਾਂ ਮੁਖਲਸਪੁਰ ਵੀ ਕਿਹਾ, ਮੁੜ ਕੇ ਜਦੋਂ ਕਿਲ੍ਹਾ ਉਸਰ ਗਿਆ ਤਾਂ ਮੁਖਲਸਗੜ੍ਹ ਕਹਿ ਦਿੱਤਾ ਗਿਆ, ਪਰ ਸਿੰਘਾਂ ਨੇ ਇਹਦਾ ਨਾਂ ਬਦਲ ਦਿੱਤਾ ਹੈ। ਸਿੰਘਾਂ ਨੇ ਇਹਦਾ ਨਾਂ ਮੁਖਲਸਗੜ੍ਹ ਤੋਂ ਲੋਹਗੜ੍ਹ ਰੱਖ ਦਿੱਤਾ ਹੈ। ਆ ਤੱਕੋ ਜਰਾ ਖਾਲਸਾ ਜੀਓ, ਹੁਣ ਸਿੱਖਾਂ ਦੇ ਰਾਜ ਦੀ ਇਹ ਰਾਜਧਾਨੀ ਜਿਹੜੀ ਹੈ ਸਥਾਪਿਤ ਹੋ ਗਈ ਹੈ। ਜਿਸ ਰਾਜਧਾਨੀ ਦੇ ਵਿੱਚ ਇੱਕ ਨਗਾਰਾ ਖੜਕਿਆ ਹੋਇਆ ਸਿੱਖ ਰਾਜ ਦੇ ਬਾਰੇ, ਨਗਾਰਚੀ ਨੇ ਨਗਾਰੇ ਉੱਤੇ ਚੋਟ ਲਾ ਦਿੱਤੀ, ਬੋਲੇ ਸੋ ਨਿਹਾਲ ਦੇ ਜਕਾਰਿਆਂ ਦੀ ਗੂੰਜ ਪੈ ਗਈ ਹੈ। ਸਿੱਖਾਂ ਦਾ ਹੁਣ ਆਪਣਾ ਬਾਦਸ਼ਾਹ ਹੈ, ਕਿਉਂਕਿ ਬਾਦਸ਼ਾਹ ਕਹਿ ਕੇ ਸਨਮਾਨ ਦਿੱਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਨੇ, ਆਪਣਾ ਬਾਦਸ਼ਾਹ ਹੋ ਗਿਆ, ਆਪਣਾ ਮੁਲਕ ਜਿਹੜਾ ਹੈ। ਇਤਿਹਾਸ ਇਹ ਗੱਲ ਕਹਿੰਦਾ ਵੀ ਜਮਨਾ ਤੋਂ ਲੈ ਕੇ ਨਾ ਸਤਲੁਜ ਤੱਕ ਦਾ ਇਲਾਕਾ ਜਿਹੜਾ ਸੀ ਉਸ ਵੇਲੇ ਸਿੱਖਾਂ ਦੇ ਮਾਤਹਿਤ ਸੀ, ਸਿੱਖਾਂ ਦੇ ਅਧੀਨ ਸੀ। ਸੋਨੀਪਤ ਤੋਂ ਲੈ ਕੇ ਕੀਰਤਪੁਰ ਤੱਕ 36 ਲੱਖ ਦੀ ਜ਼ਾਗੀਰ ਜਿਹੜੀ ਬਣਦੀ ਹੈ, ਕਹਿੰਦੇ ਇਹ ਸਾਰੇ ਇਲਾਕੇ ਦੇ ਉੱਤੇ ਹੁਣ ਸਿੱਖਾਂ ਦਾ ਕਬਜ਼ਾ ਸੀ। ਸਿੱਖ ਰਾਜ ਦੀ ਸਥਾਪਨਾ ਆਰੰਭ ਹੋ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਜਰਨੈਲਾਂ ਨੂੰ, ਉਹਨਾਂ ਸੂਰਬੀਰਾਂ ਨੂੰ ਬਣਦੇ ਖਿਤਾਬ ਦਿੱਤੇ ਹੈ। ਹੁਣ ਸਾਰੇ ਕਹਿੰਦੇ ਸੀ ਕਿ ਸਿੱਖਾਂ ਦਾ ਬਾਦਸ਼ਾਹ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਹੈ, ਅਤੇ ਕਹਿੰਦੇ ਹੁਣ ਰਾਜਧਾਨੀ ਦੇ ਉਸ ਲੋਹਗੜ੍ਹ ਕਿਲ੍ਹੇ ਦੇ ਬਾਰ ਬਾਰ ਕੇਸਰੀ ਨਿਸ਼ਾਨ ਲਹਿਰਾ ਦਿੱਤਾ ਗਿਆ, ਜਿਸ ਰਾਜਧਾਨੀ ਦੇ ਵਿੱਚੋਂ ਫਿਰ ਹੁਕਮਨਾਮੇ ਲਿਖੇ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ 'ਤੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਂ 'ਤੇ ਜਿਹੜੀ ਮੋਹਰ ਤਿਆਰ ਕੀਤੀ ਗਈ, ਉਹ ਮੋਹਰ ਲਾ ਕੇ ਥਾਂ ਥਾਂ ਵਸਦੇ ਜਜਾਰੂ ਸਿੰਘਾਂ ਵੱਲ ਆ ਹੁਕਮਨਾਮੇ ਭੇਜੇ ਗਏ ਨੇ, ਔਰ ਵਹੀਰਾਂ ਫਿਰ ਸਿੰਘਾਂ ਨੇ ਘੱਤ ਦਿੱਤੀਆਂ, ਅਤੇ ਸਾਰੇ ਪਾਸੋਂ ਇੱਕ ਆਵਾਜ਼ ਆ ਰਹੀ ਹੈ। ਉਹ ਆਵਾਜ਼ ਕੀ ਹੈ? ਕੇਵਲ ਸਿੱਖਾਂ ਵੱਲੋਂ ਹੀ ਨਹੀਂ, ਉਹ ਆਵਾਜ਼ ਧਰਮੀ ਹਿੰਦੂਆਂ ਵੱਲੋਂ ਵੀ ਸੀ। ਕਿਹੜੀ ਆਵਾਜ਼? ਉਹ ਆਵਾਜ਼ ਮੁਸਲਮਾਨਾਂ ਵੱਲੋਂ ਵੀ ਸੀ, ਜਿਹੜੇ ਮੁਸਲਮਾਨ ਤੰਗ ਆ ਗਏ ਸੀ ਔਰੰਗਜ਼ੇਬ ਦੀ ਕੱਟੜਤਾ ਕਰਕੇ। ਕਿਹੜੀ ਆਵਾਜ਼ ਸੀ ਉਸ ਵੇਲੇ? ਉਸ ਆਵਾਜ਼ ਨੂੰ ਤਰਜਮਾਨੀ ਰੂਪ ਵਿੱਚ ਕਲਮ ਤੋਂ ਲਿਖੀਆਂ ਲਾਈਨਾਂ ਸੁਲਤਾਨਪੁਰ ਲੋਧੀ ਵਾਲਿਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਐਂ ਬਿਆਨ
ਕਦੇ ਖੂਨੀ ਸੁਰੇ ਹੰਦ ਜੇ
ਜਿੱਥੇ ਛੋਟੇ ਲਾਲਾ ਤਾਈ ਚੇੜਿਆ ਸੀ ਕੰਧ ਚ
ਹੋਇਆ ਸੀ ਜ਼ੁਲਮ ਕਦੇ ਖੂਨੀ ਸੁਰੇ ਹੰਦ ਜੇ
ਬੰਦਾ ਸਿੰਘ ਚੜ ਆਇਆ
ਹੰਦੀ ਤੇ ਕਾਨੂੰ ਹਟਾਇਆ
ਖਾਲਸਾ ਹੋਰ ਵੱਧ ਤੋਂ ਵੱਧ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਆ ਰਿਹਾ ਹੈ। ਅਜੇ ਧਰਮ ਯੁੱਧ ਖਤਮ ਨਹੀਂ ਹੋਏ। ਹੁਣ ਜਿੱਥੇ ਧਰਮ ਯੁੱਧ ਦਾ ਐਲਾਨ ਹੋਇਆ ਉੱਥੇ ਇੱਕ ਸਪੈਸ਼ਲ ਤਬਕਾ ਜਿਹੜਾ ਸੀ ਨਾ, ਇੱਕ ਸ਼੍ਰੇਣੀ ਜਿਹੜੀ ਹੈ, ਪ੍ਰਚਾਰਕ ਸ਼੍ਰੇਣੀ, ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਹੈ ਅਤੇ ਨਾਲ ਜਿਹੜੇ ਸਿਆਣੇ ਨੇ ਹੋਰ ਕੌਮ ਦੇ ਜਰਨੈਲ ਭਾਈ ਫਤਿਹ ਸਿੰਘ ਵਰਗੇ, ਬਾਦ ਸਿੰਘ ਵਰਗੇ, ਵਿਨੋਦ ਸਿੰਘ ਵਰਗੇ, ਰਾਮ ਸਿੰਘ ਵਰਗੇ, ਕਰਮ ਸਿੰਘ ਅਤੇ ਧਰਮ ਸਿੰਘ ਵਰਗੇ, ਉਹਨਾਂ ਨੇ ਕਿਹਾ ਜਿੱਥੇ ਲੋੜ ਹੈ ਆਪਾਂ ਸਿੱਖ ਰਾਜ ਦੀ ਮੁਕੰਮਲ ਸਥਾਪਨਾ ਕਰਨੀ ਹੈ ਉੱਥੇ ਸਿੱਖੀ ਦੇ ਪ੍ਰਚਾਰ ਵਾਸਤੇ ਵੀ ਨਾਲੋ ਨਾਲ ਜ਼ਰੂਰੀ ਹੈ। ਇੱਕ ਸ਼੍ਰੇਣੀ ਥਾਪੀ ਗਈ ਜਿਨ੍ਹਾਂ ਦਾ ਆਗੂ ਬਣਿਆ ਸਰਦਾਰ ਕਪੂਰ ਸਿੰਘ। ਇਹ ਨਵਾਬ ਕਪੂਰ ਸਿੰਘ ਨਹੀਂ, ਇਹ ਸਰਦਾਰ ਕਪੂਰ ਸਿੰਘ ਹੋਰ ਹੋਇਆ। ਉਸ ਸਮੇਂ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਤੂੰ ਆਪਣੇ ਮਹਾਂਤਿਤ ਕੁਝ ਪ੍ਰਚਾਰਕ ਸ਼੍ਰੇਣੀ ਜਿਹੜੀ ਹੈ ਉਹਦੇ ਵਿੱਚੋਂ ਚੰਗੇ ਸਿਆਣੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੀ ਨੌਲੇਜ ਹੋਵੇ, ਜਿਨ੍ਹਾਂ ਨੂੰ ਗੁਰਬਾਣੀ ਦੀ ਨੌਲੇਜ ਹੋਵੇ, ਉਹ ਇੱਕ ਸਪੈਸ਼ਲ ਤਬਕਾ ਤਿਆਰ ਕਰਨਾ ਹੈ, ਥਾਂ ਥਾਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਕਿਉਂਕਿ ਅਸਰ ਬੜਾ ਹੋਇਆ ਨਾ। ਹੁਣ ਜੇ ਸਿੱਖ ਰਾਜ ਦੀ ਸਥਾਪਨਾ ਸਰਹੰਦ ਤੋਂ ਸ਼ੁਰੂ ਹੋਈ ਹੈ ਤਾਂ ਸਭ ਤੋਂ ਪਹਿਲਾਂ ਕੰਮ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੀਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਹੜੇ ਹਿੰਦੂਆਂ ਦੇ ਉੱਤੇ ਟੈਕਸ ਵੱਧ ਲਾਏ ਗਏ ਸੀ ਮੁਸਲਮਾਨਾਂ ਵੱਲੋਂ, ਮੁਗਲ ਰਾਜ ਦੇ ਵਿੱਚ ਐਸਾ ਸੀ ਕਿ ਮੁਸਲਮਾਨ ਜਿਹੜੇ ਸੀ ਉਹਨਾਂ ਨੂੰ ਨੌਕਰੀਆਂ ਸੀ ਅਤੇ ਜਿਹੜੇ ਹਿੰਦੂ ਨੌਕਰੀਆਂ 'ਤੇ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਕੱਟੜਤਾ ਕਰਕੇ, ਉਹਨਾਂ ਨੂੰ ਦੁਬਾਰਾ ਨੌਕਰੀਆਂ ਮਿਲੀਆਂ। ਜਿਹੜਾ ਵਾਧੂ ਟੈਕਸ ਹਿੰਦੂਆਂ ਦੇ ਉੱਤੇ ਲੱਗਾ ਸੀ ਉਹ ਟੈਕਸ ਹਟਾਇਆ ਗਿਆ, ਅਸਰ ਤਾਂ ਹੋਣਾ ਹੀ ਸੀ, ਬਈ ਇਹ ਧਰਮ ਦਾ ਰਾਜ਼ ਹੈ। ਗੁਰੂ ਨਾਨਕ ਦਾ ਦਰ ਜਿਹੜਾ ਹੈ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਉਟਿਆਂ ਦੀ ਓਟ ਅਤੇ ਨਿਆਸਰਿਆਂ ਦਾ ਆਸਰਾ ਹੈ। ਜਿਹਨੂੰ ਕਿਤੇ ਉਹ ਨਿਆਂ ਨਹੀਂ ਮਿਲਦਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਉਂਦਾ ਹੈ, ਅਤੇ ਬਾਬਾ ਬੰਦਾ ਸਿੰਘ ਬਹਾਦਰ ਹੁਣ ਨਿਆਂ ਆਪ ਨਹੀਂ ਕਰਦਾ, ਪੰਜ ਪਿਆਰੇ ਜਿਹੜੇ ਨੇ ਗੁਰੂ ਸਰੂਪ ਤਿਆਰ ਪਰ ਤਿਆਰ ਸਿੰਘ ਜਿਹੜੇ ਹੈ ਉਹਨਾਂ ਦੇ ਚਰਨਾਂ ਦੇ ਉੱਤੇ ਆਏ ਹੋਏ, ਕਿਸੇ ਦੀ ਵੀ ਫਰਿਆਦ ਜਿਹੜੀ ਹੈ ਨਾ ਉਹਦੇ ਚਰਨਾਂ ਦੇ ਉੱਤੇ ਮੱਥਾ ਟੱਕ ਰੇਕ ਟੇਕ ਕੇ ਫਿਰ ਉਹਨਾਂ ਦੀ ਫਰਿਆਦ ਜਿਹੜੀ ਸੁਣੀ ਜਾਂਦੀ ਸੀ। ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਆਪ ਨਹੀਂ ਸੀ ਕਿਹਾ ਵੀ ਮੈਂ ਫੈਸਲਾ ਕਰਨਾ, ਨਾ ਐਸਾ ਕੁਝ ਨਹੀਂ। ਪੰਜਾਂ ਪਿਆਰਿਆਂ ਕੋਲੋਂ ਗੁਰਮਤਾ ਸੋਧ ਕੇ ਹਰ ਨੂੰ ਨਿਆਂ ਦਿੱਤਾ ਹੈ। ਇੰਨਾ ਅਸਰ ਹੋਇਆ ਸੀ ਉਸ ਵੇਲੇ ਪ੍ਰਚਾਰ ਦਾ ਕਿ ਸਰਹੰਦ ਦਾ ਇੱਕ ਖਬਰ ਨਵੀਸ ਹੋਇਆ ਨਸੀਰੂਦੀਨ, ਨਸੀਰੂਦੀਨ ਇਹਦੇ ਉੱਤੇ ਅਸਰ ਐਸਾ ਹੋਇਆ ਸਿੱਖ ਰਾਜ ਦੀ ਸਥਾਪਨਾ ਦਾ ਕਿ ਇਹਨੇ ਉਸੇ ਵੇਲੇ ਪੰਥ ਦੇ ਸ਼ਰਨ ਆ ਕੇ ਅਰਦਾਸ ਬੇਨਤੀ ਜੋਦੜੀ ਕੀਤੀ ਹੈ ਕਿ ਮੈਂ ਸਿੰਘ ਸਜਣਾ ਚਾਹੁੰਦਾ। ਸਿੱਖ ਇਤਿਹਾਸ ਨੂੰ ਸਮਝਣ ਵਾਲਾ ਇਹ ਸਰਹੰਦ ਦਾ ਖਬਰ ਨਵੀਸ ਜਿਹੜਾ ਸੀ, ਇਤਿਹਾਸ ਇਹ ਗੱਲ ਕਹਿੰਦਾ ਅੰਮ੍ਰਿਤਸਰ ਕੇ ਸਾਕੇ ਸਿੰਘ ਸਜਿਆ ਹੈ, ਇਲਾਕੇ ਦਾ ਹਾਕਮ ਦੀਨਦਾਰ ਹੋਇਆ ਹੈ। ਉਹ ਦੀਨਦਾਰ ਜਿਹੜਾ ਸੀ ਉਹਨੇ ਵੀ ਸਿੱਖ ਹਿਸਤਰੀ ਨੂੰ ਜਦੋਂ ਪੜ੍ਹਿਆ ਹੈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਕੁਰਬਾਨੀਆਂ ਦਾ ਅਸਰ ਇਹਦੇ ਉੱਤੇ ਇੰਨਾ ਹੋਇਆ ਹੈ। ਉਹ ਗੁਰੂ ਜੀ ਨੇ ਦੇਸ਼ ਕੌਮ ਧਰਮ ਹੱਕ ਸੱਚ ਬਦਲੇ ਸਰਬੰਸੀ ਲੁਟਾ ਦਿੱਤਾ ਹੈ, ਜਿਹਨੇ ਭਾਰਤ ਦੇ ਗਲੋਂ ਗੁਲਾਮੀ ਚੂਲਾ ਲਾਉਣ ਵਾਸਤੇ ਆਜ਼ਾਦੀ ਦੇਣ ਲਈ ਆਪਣਾ ਸਰਬੰਸ ਦਾ ਉੱਤੇ ਲਾਇਆ। ਜਦੋਂ ਉਹਦੀ ਹਿਸਟਰੀ ਨੂੰ ਪੜ੍ਹਿਆ ਦੀਨਦਾਰ ਨੇ ਅਤੇ ਇਹਦੇ ਮਨ ਵਿੱਚ ਵੀ ਚਾਹਨਾ ਆਈ ਅਤੇ ਇਹ ਵੀ ਅੰਮ੍ਰਿਤ ਛੱਕ ਕੇ ਦੀਨਦਾਰ ਤੋਂ ਦੀਨਦਾਰ ਸਿੰਘ ਹੋ ਗਏ। ਬਹੁਤ ਇੱਕ ਨਹੀਂ, ਇਹ ਤਾਂ ਇੱਕਾ ਦੁੱਕਾ ਗੱਲ ਆਉਂਦੀ ਹੈ, ਕਈ ਸੈਂਕੜੇ ਐਸੇ ਸਨ, ਕਿਉਂਕਿ ਹਿੰਦੂ ਧਰਮ ਦੇ ਵਿੱਚ ਵੀ ਕੱਟੜਤਾ ਸੀ, ਜ਼ੁਲਮ ਤੋਂ ਡਰਦਿਆਂ ਹੋਇਆਂ ਬਹੁਤ ਸਾਰੇ ਹਿੰਦੂਆਂ ਨੇ ਆਪਣਾ ਧਰਮ ਤਿਆਗਿਆ, ਮੁਸਲਮਾਨ ਹੋਣਾ ਪ੍ਰਵਾਨ ਕੀਤਾ ਹੈ। ਅੰਦਰੋਂ ਨਹੀਂ ਸੀ ਖੁਸ਼, ਪਰ ਜਦੋਂ ਉਹਨਾਂ ਨੂੰ ਹੁਣ ਸਿੱਖ ਰਾਜ ਦੀ ਸਥਾਪਨਾ ਦਾ ਪਤਾ ਲੱਗਾ ਹੈ ਨਾ, ਸਿੱਖੀ ਦਾ ਪਤਾ ਲੱਗਾ ਹੈ, ਅਤੇ ਭਾਵੇਂ ਹਿੰਦੂ ਧਰਮ ਦੇ ਵਿੱਚ ਇਹ ਪ੍ਰਵਾਨ ਨਹੀਂ ਸੀ ਕਿ ਪਤ ਧੋਏ ਹਿੰਦੂਆਂ ਨੂੰ ਦੁਬਾਰਾ ਉਸ ਧਰਮ ਦੇ ਵਿੱਚ ਜਿਹੜਾ ਸੀ ਜਾਣ ਤੋਂ ਮਨਾਹੀ ਸੀ, ਪਰ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦਾ ਦਰ ਸਾਰਿਆਂ ਵਾਸਤੇ ਖੁੱਲ੍ਹਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਸਮੇਂ ਉਸ ਵੇਲੇ ਸਿੰਘ ਸਜੇ ਸਨ, ਇਹ ਸਿੱਖੀ ਦਾ ਅਸਰ ਸੀ। ਬਹੁਤ ਸਾਰੇ ਹਿੰਦੂ, ਆਪਾਂ ਮੁਨਕਰ ਨਹੀਂ ਹੋ ਸਕਦੇ ਇਸ ਗੱਲ ਤੋਂ ਕਿ ਹਿੰਦੂਆਂ ਦੇ ਵਿੱਚੋਂ ਵੀ ਧਰਮ ਨੂੰ ਸਮਝਦਿਆਂ ਹੋਇਆਂ ਬਹੁਤ ਸਾਰੇ ਸਿੰਘ ਸਜੇ ਨੇ। ਉਸ ਵੇਲੇ ਅਸਰ ਹੀ ਐਸਾ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਹੁਣ ਸੋਚ ਇਹ ਨਹੀਂ ਹੈ ਵੀ ਕੱਟੜਤਾ ਵਿੱਚ ਲਿਆ ਕੇ ਰਾਜ ਕਰਨਾ ਹੈ, ਰਾਜ ਕਰਨਾ ਹੈ ਅਤੇ ਹਰ ਇੱਕ ਨੂੰ ਨਿਆਂ ਮਿਲ ਸਕੇ ਅਤੇ ਹਰ ਇੱਕ ਨੂੰ ਧਰਮ ਦੇ ਪੱਖੋਂ ਆਜ਼ਾਦੀ ਹੋਣੀ ਚਾਹੀਦੀ ਹੈ। ਹਾਂ, ਕਿਸੇ ਨੂੰ ਤਲਵਾਰ ਦੇ ਜ਼ੋਰ ਨਾਲ ਧਰਮ ਤੋਂ ਬੇਧਰਮ ਕਰਨਾ ਜਾਂ ਦੀਨੋਂ ਬੇਈਮਾਨ ਕਰਨਾ, ਦੀਨੋਂ ਬੇਦੀਨ ਕਰਨਾ ਜ਼ੁਲਮ ਹੈ, ਧੱਕਾ ਹੈ, ਪਰ ਕਿਸੇ ਨੂੰ ਪਿਆਰ ਦੇ ਨਾਲ, ਪ੍ਰਚਾਰ ਦੇ ਨਾਲ ਆਪਣੇ ਧਰਮ ਦੇ ਵਿੱਚ ਲੈ ਆਉਣਾ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਜੇ ਕੋਈ ਤੇਗ ਦੇ ਜ਼ੋਰ ਨਾਲ ਕਿਸੇ ਦਾ ਧਰਮ ਬਦਲਦਾ ਹੈ ਇਹ ਤੋਂ ਵੱਡਾ ਕੋਈ ਪਾਪ ਨਹੀਂ। ਜੇ ਪਿਆਰ ਨਾਲ, ਪ੍ਰਚਾਰ ਦੇ ਨਾਲ, ਭਾਈਵਾਲਤਾ ਦੇ ਨਾਲ, ਸਾਂਝੀ ਵਾਲਤਾ ਦੇ ਨਾਲ ਉਪਦੇਸ਼ ਸੰਦੇਸ਼ ਦੇ ਕੇ ਕਿਸੇ ਨੂੰ ਆਪਣੇ ਧਰਮ ਦੀ ਸਿੱਖਿਆ ਦੇ ਕੇ ਆਪਣੇ ਧਰਮ ਦੇ ਵਿੱਚ ਲੈ ਆਉਣਾ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਕਦੇ ਜ਼ਬਰੀ ਧਰਮ ਨਹੀਂ ਬਦਲਣਾ, ਧਰਮ ਬਦਲਣਾ ਹੈ ਪਿਆਰ ਅਤੇ ਪ੍ਰਚਾਰ ਦੇ ਨਾਲ ਅਸਰ ਹੋ ਸਕੇ ਜਿਹੜਾ। ਐਸਾ ਹੀ ਸੀ ਉਸ ਸਮੇਂ ਕਿ ਪਿਆਰ ਅਤੇ ਪ੍ਰਚਾਰ ਦੇ ਨਾਲ, ਪ੍ਰਸਾਰ ਦੇ ਨਾਲ ਲੋਕਾਂ ਉੱਤੇ ਅਸਰ ਹੋਇਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਹਿੰਦੂ ਸੀ ਸਿੰਘ ਸਜ ਰਹੇ ਸਨ ਅਤੇ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਰਹੇ ਨੇ। ਗੁਲਾਮੀ ਦਾ ਸੰਤਾਪ ਬੜਾ ਭੋਗਿਆ ਹੈ ਬਾਬਰ, ਹਮਾਜੂ, ਅਕਬਰ, ਜਹਾਂਗੀਰ, ਸ਼ਾਹ ਜਹਾਨ ਅਤੇ ਔਰੰਗਜ਼ੇਬ। ਹੁਣ ਇਹਨਾਂ ਦੇ ਜੀਵਨ ਕਾਲ ਵਿੱਚ ਦੇਖੋ ਕੀ ਕੁਝ ਹੋਇਆ, ਇੱਕ ਨਹੀਂ ਕਿੰਨੇ ਮੰਦਰ ਢਾਏ ਗਏ, ਕਿੰਨਿਆਂ ਨੂੰ ਦੀਨੋਂ ਬੇਦੀਨ ਕੀਤਾ ਗਿਆ, ਧਰਮੋਂ ਬੇਧਰਮ ਕੀਤਾ ਗਿਆ, ਕੋਈ ਇੱਕ ਦੁੱਖ ਨਹੀਂ, ਪਤਾ ਨਹੀਂ। ਇੱਥੇ ਤੱਕ ਕਹਾਣੀ ਹੈ ਵੀ ਸਵਾ ਮਣ ਜੰਝੂ ਲਾ ਕੇ ਮੂੰਹ ਵਿੱਚ ਅੰਜਲ ਪਾਉਂਦਾ ਹੈ, ਇਹ ਤੋਂ ਹੋਰ ਕੀ ਮਿਸਾਲ ਮਿਲ ਸਕਦੀ ਹੈ ਵੀ ਔਰੰਗਜ਼ੇਬ ਨੇ ਇੰਨਾ ਜ਼ੁਲਮ ਕੀਤਾ ਸੀ। ਅੱਜ ਹਿੰਦੂਆਂ ਨੂੰ ਰਾਹਤ ਮਿਲੀ ਹੈ, ਹਿੰਦੂ ਹੀ ਨਹੀਂ, ਉਹ ਮੁਸਲਮਾਨ ਜਿਨ੍ਹਾਂ ਦਾ ਕੱਲ ਵੀ ਜ਼ਿਕਰ ਕੀਤਾ ਸੀ, ਇੱਕ ਸ਼ੀਆ ਫਿਰਕਾ ਹੈ ਜਿਹਨੂੰ ਔਰੰਗਜ਼ੇਬ ਨੇ ਪਰਵਾਹ ਨਹੀਂ ਸੀ ਕੀਤਾ। ਆਪ ਸੁੰਨੀ ਮੁਸਲਮਾਨ ਹੈ ਅਤੇ ਸ਼ੀਆ ਮੁਸਲਮਾਨਾਂ ਦੇ ਉੱਤੇ, ਫਕੀਰਾਂ ਦੇ ਉੱਤੇ, ਸਰਮਦ ਵਰਗ ਫਕੀਰਾਂ ਨੂੰ ਕਤਲ ਕਰ ਦਿੱਤਾ ਸੀ, ਸਰਮਦ ਵਰਗਿਆਂ ਨੂੰ। ਪਰ ਜਦੋਂ ਇਹਨਾਂ ਫਕੀਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਸਿੱਖ ਧਰਮ ਦੇ ਵਿੱਚ ਆਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਸੋਚ ਹਰ ਪੱਖੋਂ ਹੀ ਸਿੱਖ ਰਾਜ ਨੂੰ ਯੋਗ ਬਣਾਉਣਾ ਹੈ ਅਤੇ ਆਪਣੇ ਜ਼ਿਮੀਂਦਾਰਾਂ ਵਾਸਤੇ, ਕਿਸਾਨਾਂ ਵਾਸਤੇ, ਜੱਟਾਂ ਵਾਸਤੇ। ਜੱਟ ਬਰਾਦਰੀ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ। ਜੱਟ ਕੌਣ ਹੈ? ਹੱਥੀਂ ਕਿਰਤ ਕਰਨ ਵਾਲਾ ਕਿਸਾਨ, ਜਿਹੜਾ ਹੈ, ਜਿਹੜਾ ਅਨਾਜ ਪੈਦਾ ਕਰਦਾ ਹੈ। ਉਹਨਾਂ ਲਈ ਬਹੁਤ ਵੱਡਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ, ਉਸ ਵੇਲੇ ਹੀ ਹੋ ਸਕਿਆ, ਜਿਹੜਾ ਬਾਅਦ ਵਿੱਚ ਨਹੀਂ ਹੋਇਆ। ਠੀਕ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਸੋਚ ਨੂੰ ਲੈ ਕੇ ਤੁਰੇ ਸੀ, ਪਰ ਉਸ ਦੇ ਰਾਜ ਵਿੱਚ ਵੀ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਦੇ ਕਰਕੇ, ਉਹਨਾਂ ਜਰਨੈਲਾਂ ਕਰਕੇ ਜਿਹੜਾ ਹੈ ਸਿੱਖ ਰਾਜ ਫਿਰ ਵਿਸ਼ਾਲ ਘੇਰੇ ਦੇ ਵਿੱਚ ਆਏ। ਅਕਾਲੀ ਫੂਲਾ ਸਿੰਘ ਧਰਮੀ ਜਰਨੈਲ, ਮਾਨੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸੀ। ਕਹਿੰਦੇ ਅਕਾਲੀ ਫੂਲਾ ਸਿੰਘ ਦੇ ਦਰਸ਼ਨ ਕਰਕੇ ਨਾ, ਅਤੇ ਮੇਰੇ ਪਾਤਸ਼ਾਹ ਨੇ ਵੀ ਕਿਹਾ ਤਿਆਰ ਬਰ ਤਿਆਰ ਸਿੰਘ ਰਹਿਤ ਵਿੱਚ ਕੋਈ ਪੱਕਾ ਹੋਵੇ ਅਤੇ ਅਸੀਂ ਉਹਦੇ ਵਿੱਚੋਂ ਦਰਸ਼ਨ ਹੁੰਦੇ ਨੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਹੀ ਸੀ ਅਕਾਲੀ ਫੂਲਾ ਸਿੰਘ, ਐਸੇ ਸੀ ਉਹ ਕੌਮ ਦੇ ਜਰਨੈਲ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਉੱਤੇ ਪਹਿਰਾ ਦਿੱਤਾ ਹੈ ਅਤੇ ਰਣ ਵਿੱਚ ਤੇਗਾਂ ਉਹ ਵਾਹੀਆਂ ਜਿਨ੍ਹਾਂ ਤੇਗਾਂ ਦਾ ਕੋਈ ਮੁਕਾਬਲਾ ਨਹੀਂ ਜੇ ਕਰ ਸਕਿਆ। ਔਰ ਉਹ ਵਿਚਾਰ ਆਪਾਂ ਗੱਲ ਕਰ ਰਹੇ ਸੀ, ਡੈਮੋਕ੍ਰੇਸੀ ਰਾਜ ਹੁਣ ਲੋਕਤੰਤਰੀ ਰਾਜ ਹੋਇਆ ਹੈ ਕਿ ਬਣਦੇ ਹੱਕ ਜਿਹੜੇ ਆ ਉਹ ਕਿਰਤੀਆਂ ਨੂੰ ਦਿੱਤੇ ਗਏ, ਕਿਸਾਨਾਂ ਨੂੰ ਦਿੱਤੇ ਗਏ। ਪਹਿਲਾਂ ਜਗੀਰਦਾਰੀ ਢਾਂਚਾ ਸੀ, ਤੁਹਾਨੂੰ ਪਤਾ ਹੋਵੇਗਾ ਮੁਗਲਾਂ ਦੇ ਰਾਜਕਾਲ ਅੰਦਰ ਜਗੀਰਦਾਰੀ ਢਾਂਚਾ ਸੀ, ਬੜਾ ਧੱਕਾ ਕਰਦੇ ਸੀ, ਮਾਮਲਾ ਇਕੱਠਾ ਕਰਦੇ ਨੇ ਕਿਰਤੀਆਂ ਦੇ ਕੋਲੋਂ, ਅਤੇ ਜਦੋਂ ਅਨਾਜ ਪੈਦਾ ਹੋ ਜਾਂਦਾ ਇਕੱਠੇ ਬੋਲ ਲੱਗ ਜਾਂਦੇ ਨੇ ਅਤੇ ਆ ਕੇ ਹੱਕ ਜਮਾ ਲੈਂਦੇ ਸੀ ਇਹ ਜਗੀਰਦਾਰ। ਇਲਾਕੇ ਦੇ ਹਾਕਮਾਂ ਨੇ, ਜ਼ਗੀਰਦਾਰਾਂ ਨੇ ਕਿਰਤੀਆਂ ਦੇ ਉੱਤੇ ਬੜੇ ਜ਼ੁਲਮ ਕੀਤੇ ਸੀ, ਲਹੂ ਪਸੀਨੇ ਦੀ ਕਮਾਈ ਨੂੰ ਹੜੱਪ ਜਾਣਾ, ਮਾਮਲਾ ਜਿਹੜਾ ਬਾਦਸ਼ਾਹ ਤੱਕ ਪਹੁੰਚਾਉਣਾ ਅਤੇ ਬਾਕੀ ਆਪਣੇ ਖਜ਼ਾਨੇ ਭਰ ਲੈਣੇ। ਇਹਨਾਂ ਦੀਆਂ ਮਹਿਲ ਅਟਾਰੀਆਂ ਜਿਹੜੀਆਂ ਅਸਮਾਨ ਨੂੰ ਛੋਹ ਰਹੀਆਂ ਸੀ ਅਤੇ ਗਰੀਬਾਂ ਦੇ ਘਰ ਵਿੱਚ ਤਾਂ ਦੋ ਵਕਤ ਦੀ ਰੋਟੀ ਵੀ ਨਹੀਂ ਸੀ ਮਿਲਦੀ, ਅਤੇ ਉਹਨਾਂ ਨੇ ਤਾਂ ਆਪੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਸਿੱਖ ਫੌਜ ਦੇ ਵਿੱਚ ਸ਼ਾਮਿਲ ਹੋਣਾ ਸੀ ਜਿਨ੍ਹਾਂ ਨੂੰ ਬਣਦੇ ਹੱਕ ਮਿਲ ਰਹੇ ਨੇ। ਇਹ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ। ਡੈਮੋਕ੍ਰੇਸੀ ਰਾਜ ਵਿੱਚ, ਲੋਕਤੰਤਰੀ ਰਾਜ ਵਿੱਚ ਹਰ ਇੱਕ ਨੂੰ ਨਿਆਂ ਲੈ ਕੇ ਦਿੱਤਾ ਹੈ ਅਤੇ ਉਹ ਜਗੀਰਦਾਰੀ ਢਾਂਚਾ ਜਿਹੜਾ ਸੀ ਖਤਮ ਕਰ ਦਿੱਤਾ ਹੈ। ਮਧਾਰੇ ਜਿਹੜੇ ਸੀ ਜਗੀਰਦਾਰਾਂ ਦੇ ਜ਼ੁਲਮ ਨੂੰ ਸਹਿਣ ਕਰਦੇ ਸੀ, ਜਦੋਂ ਇਹ ਸਭ ਕੁਝ ਖਤਮ ਹੋ ਗਿਆ ਅਤੇ ਉਹਨਾਂ ਨੇ ਵੀ ਫਿਰ ਸਿੱਖ ਧਰਮ ਨੂੰ ਗ੍ਰਹਿਣ ਕੀਤਾ ਹੈ। ਬਹੁਤ ਸਾਰੇ ਜਿਹੜੇ ਕਿਰਤੀ ਲੋਕ ਸਨ ਅੰਮ੍ਰਿਤਸਰ ਕੇ ਸਿੰਘ ਸਜੇ ਨੇ, ਹਰ ਪਾਸੇ ਸਿੱਖੀ ਦੀ ਝਲਕ ਹੋ ਰਹੀ ਹੈ। ਹੁਣ ਧਿਆਨ ਚੱਲਿਆ ਗਿਆ ਸਹਾਰਨਪੁਰ ਦੇ 28 ਪਰਗਣੇ ਹੈ, ਵਿਚਾਰਾਂ ਹੋਣ ਲੱਗੀਆਂ ਬਈ ਸਹਾਰਨਪੁਰ ਇਲਾਕੇ ਦੇ ਵਿੱਚ ਜਾ ਕੇ ਵੀ ਕਬਜ਼ਾ ਕਰਨਾ ਹੈ। ਧਿਆਨ ਹੁਣ ਖਾਲਸਾ ਫੌਜ ਦਾ ਸਹਾਰਨਪੁਰ ਵੱਲ ਹੈ, ਉਹ ਵੀ ਸਰਕਾਰ ਸੀ, ਜਿੱਦਾਂ ਸਰਹੰਦ ਸਰਕਾਰ ਹੈ ਸੂਬਾ ਹੈ ਨਾ, ਉੱਦਾਂ ਸਹਾਰਨਪੁਰ ਵੀ ਸਰਕਾਰ ਸੀ। ਸਹਾਰਨਪੁਰ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਉਨਾਰਸਾ ਦਿਓਬੰਦ ਇਲਾਕੇ ਵਿੱਚ। ਕਹਿੰਦੇ ਉੱਥੋਂ ਦੇ ਬਹੁਤ ਸਾਰੇ ਹਿੰਦੂ ਜਦੋਂ ਸਿੰਘ ਸਜੇ ਨਾ, ਅਤੇ ਲਾਗੇ ਜਲਾਲਾਬਾਦ ਦਾ ਫੌਜਦਾਰ ਸੀ ਜਲਾਲ ਖਾਂ, ਕੱਟੜਤਾ ਦੇ ਵਿੱਚ ਆਇਆ ਹੋਇਆ ਇਹ ਜਰ ਨਹੀਂ ਸੀ ਸਕਦਾ ਕਿ ਸਾਡੇ ਰਾਜਕਾਲ ਦੇ ਅੰਦਰ ਸਾਡੇ ਇਲਾਕੇ ਦੇ ਵਿੱਚ ਕੋਈ ਆਪਣੇ ਧਰਮ ਨੂੰ ਬਦਲ ਕੇ ਇਸ ਖਾਲਸਾ ਫੌਜ ਵਿੱਚ ਸ਼ਾਮਿਲ ਹੋਵੇ। ਸਿੰਘ ਸਜੇ ਉਨਾਰਸਾ ਦੇ ਸਿੱਖ ਜਿਹੜੇ ਨਵੇਂ ਨਵੇਂ ਸਿੰਘ ਸਜੇ ਸੀ, ਪ੍ਰਚਾਰ ਕੀਤਾ ਸੀ ਉਸੇ ਸਰਦਾਰ ਕਪੂਰ ਸਿੰਘ ਨੇ ਉਸ ਇਲਾਕੇ ਵਿੱਚ ਜਾ ਕੇ, ਪ੍ਰਚਾਰ ਅਤੇ ਪਿਆਰ ਅਸਰ ਅਧੀਨ ਇਹ ਸਿੰਘ ਸਜੇ ਸੀ। ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਜਲਾਲਾਬਾਦ ਦਾ ਫੌਜਦਾਰ ਜਿਹੜਾ ਸੀ ਉਹਦੇ ਕੋਲੋਂ ਜਰ ਨਹੀਂ ਹੋਇਆ ਅਤੇ ਇਹ ਸਾਰੇ ਸਿੱਖਾਂ ਨੂੰ ਕੈਦੀ ਬਣਾ ਲਿਆ ਉਹਨੇ। ਜਥੇਦਾਰ ਕਪੂਰ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਗੁਪਤ ਢੰਗ ਦੇ ਨਾਲ, ਬਾਬਾ ਬੰਦਾ ਸਿੰਘ ਬਹਾਦਰ ਇੱਧਰ ਲੋਹਗੜ੍ਹ ਰਾਜਧਾਨੀ ਵਿੱਚ ਬੈਠਾ ਹੈ। ਜਦੋਂ ਚਿੱਠੀ ਪਹੁੰਚੀ, ਚਿੱਠੀ ਦੇ ਵਿੱਚ ਸਾਫ ਲਿਖਿਆ ਹੋਇਆ ਸੀ ਉਨਾਰਸਾਂ ਦੇ ਲੋਕਾਂ ਦੇ ਉੱਤੇ ਅਸਰ ਹੋਇਆ ਸਿੱਖੀ ਦਾ, ਸਿੰਘ ਸਜੇ, ਪਰ ਜਲਾਲਾਬਾਦ ਦੇ ਜਲਾਲ ਖਾਨ ਨੇ ਉਹਨਾਂ ਨੂੰ ਕੈਦ ਵਿੱਚ ਪਾ ਲਿਆ ਹੈ। ਕੋਈ ਨਾ ਕੋਈ ਖਾਲਸੇ ਨੂੰ ਚਾਰਾ ਕਰਨਾ ਚਾਹੀਦਾ ਹੈ ਕਿ ਜੇ ਇਹ ਸਿੰਘ ਸਜੇ ਨਹੀਂ ਤਾਂ ਇਹਨਾਂ ਨੂੰ ਆਜ਼ਾਦੀ ਵੀ ਚਾਹੀਦੀ ਹੈ। ਆਹ ਤੱਕੋ ਜਰਾ ਖਾਲਸਾ ਜੀਓ, ਜਥੇਦਾਰ ਕਪੂਰ ਸਿੰਘ ਦੀ ਚਿੱਠੀ ਮਿਲੀ ਹੈ ਬਈ ਉਨਾਰਸਾ ਦੇ ਸਿੱਖ ਜਿਹੜੇ ਉਹ ਕੈਦੀ ਬਣਾ ਲੈ। ਦਿਓਬੰਦ ਇਲਾਕਾ ਹੈ ਸਹਾਰਨਪੁਰ ਦੇ ਵਿੱਚ, ਇਸ ਸੂਬੇ ਦੇ ਵਿੱਚ ਇਹ ਇਲਾਕਾ ਹੋਇਆ, ਇੱਥੋਂ ਦੇ ਬੜੇ ਸਿੰਘ ਸਜੇ ਸਨ। ਜਦੋਂ ਜਥੇਦਾਰ ਕਪੂਰ ਸਿੰਘ ਦੀ ਚਿੱਠੀ ਮਿਲੀ, ਵਿਚਾਰਾਂ ਹੋਈਆਂ, ਰੋਹ ਵਿੱਚ ਆਏ ਹੋਏ ਸੂਰਮੇ ਆਪਣੇ ਹੱਥ ਕਿਰਪਾਨਾਂ ਦੀਆਂ ਮੁੱਠੀਆਂ ਉੱਤੇ ਲੈ ਕੇ ਗਏ ਅਤੇ ਜਲਾਲਾਬਾਦ ਦੇ ਉਸ ਫੌਜਦਾਰ ਜਲਾਲ ਖਾਨ ਨਾਲ ਟੱਕਰ ਲੈਣ ਵਾਸਤੇ ਤਿਆਰੀਆਂ ਆਇਓ ਰੰਭ।
ਰੋਵ ਕੇ ਆਏ ਸੂਰਮੇ ਸੋਹਣਾ ਵਿੱਤਿਆ ਸਾਰੀ
ਕਰਕੇ ਜਲਾਲਾਬਾਦ ਨਾਲ ਟੱਕਰ ਲੈਣ ਵਾਸਤੇ ਹੁਣ ਖਾਲਸੇ ਨੇ ਇੱਥੋਂ ਰਵਾਨਗੀ ਕੀਤੀ ਹੈ ਲੋਹਗੜ੍ਹ ਤੋਂ। ਇਹ ਜਲਾਲਾਬਾਦ ਸਹਾਰਨਪੁਰ ਦੀ ਰਾਜਧਾਨੀ ਸੀ, ਉਹ ਸੂਬਾ ਸੀ, ਅਤੇ ਉੱਥੋਂ ਦਾ ਫੌਜਦਾਰ ਸੀ ਜਲਾਲ ਖਾਮ। ਸਾਡੇ ਕਈ ਵੀਰ ਕੇਵਲ ਸਰਹੰਦ ਤੱਕ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕਹਿੰਦੇ ਨੇ ਜਾਂ ਸ਼ਹੀਦੀ ਦਾ, ਪਰ ਸਰਹੰਦ ਕੇਸਰੀ ਨਿਸ਼ਾਨ ਲਹਿਰਾਉਣ ਤੋਂ ਬਾਅਦ ਮੁਹਿੰਮ ਅਜੇ ਖਤਮ ਨਹੀਂ ਸੀ ਹੋਈ ਖਾਲਸਾ ਰਾਜ ਦੀ ਸਥਾਪਨਾ ਦੀ, ਅੱਗੇ ਵੀ ਤੁਰੀ ਹੈ, ਅੱਗੇ ਦਾ ਵੀ ਇਤਿਹਾਸ ਹੈ। ਜਿਵੇਂ ਜਿਵੇਂ ਇਤਿਹਾਸ ਪੜ੍ਹਿਆ ਵਿਚਾਰੇ ਆਪ ਜੀ ਦੀ ਸੇਵਾ ਵਿੱਚ ਰੱਖਾਂਗੇ। ਬਾਬਾ ਬੰਦਾ ਸਿੰਘ ਬਹਾਦਰ ਇੱਕ ਸੋਚ ਲੈ ਕੇ ਤੁਰਿਆ ਸੀ, ਔਰ ਜਿਸ ਸੋਚ ਉੱਤੇ ਪਹਿਰਾ ਦਿੱਤਾ ਕੌਮ ਦੇ ਜਰਨੈਲਾਂ ਨੇ, ਕੌਮ ਦੇ ਉਹਨਾਂ ਆਗੂਆਂ ਨੇ ਜਿਨ੍ਹਾਂ ਦੀ ਬਿਲਕੁਲ ਲੋੜ ਸੀ ਉਸ ਵੇਲੇ ਪੰਥ ਨੂੰ, ਪੰਥ ਦਾ ਹਿੱਸਾ ਬਣ ਕੇ ਇੱਕ ਵਾਰੀ ਮੁਕੰਮਲ ਸਿੱਖ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਈ ਦਾ ਧਿਆਨ ਧਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਮਾਂ ਨਹੀਂ ਇਸ ਤੋਂ ਅੱਗੇ ਕੁਝ ਕਹਿ ਸਕੀਏ। ਸਮੇਂ ਦੀ ਕਦਰ ਕਰਦਿਆਂ ਇੱਥੇ ਸ਼ਬਦਾਂ ਨੂੰ ਸੰਕੋਚਦੇ ਹਾਂ। ਆਪ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਕਿਰਪਾ ਕਰੇ ਸਾਰੀ ਹੀ ਸੰਗਤ 'ਤੇ, ਦਰੋਂ ਕਰੋ ਨਾਮ ਦੀਆਂ ਦਾਤਾਂ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਦੀ ਦਾਤ, ਭਰੋਸੇ ਦੀ ਦਾਤ, ਸਿੱਖੀ ਦੀ ਦਾਤ, ਅੰਮ੍ਰਿਤ ਦੀ ਦਾਤ, ਇਤਫਾਕ ਦੀ ਦਾਤ, ਸੇ ਸਾਰਿਆਂ ਦੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰੇ ਸਤਿਗੁਰੂ। ਇਹੀ ਅਰਦਾਸ ਕਰਦਾ ਹੋਇਆ ਆਪਸੀ ਦੀ ਆਸੀਸ ਚਾਹੁੰਦਾ ਹਾਂ ਜੀ। ਸਾਰੀ ਸੰਗਤ ਕਿਰਪਾ ਕਰੋ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸ਼ਬਦ ਗਾਵਣਿਆ
ਸ਼ਬਦੋ ਤਾਂ ਗਾਵੋ ਹਰੀ ਕੇਰਾ,
ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ,
ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ
ਸਦਾ ਰਹੋ ਹਰ ਨਾਲੇ,
ਨਾਲ ਰਹ ਤੂੰ ਮਨ ਮੇਰੇ,
ਦੁੱਖ ਸਭ ਵਿਸਾਰਣਾ,
ਅੰਗੀਕਾਰੋ ਕਰੇ ਤੇਰਾ,
ਕਾਰਜ ਸਭ ਸਵਾਰਣਾ,
ਸਭਨਾ ਗਲਾ ਸਮਰੱਥ ਸਵਾਮੀ,
ਸੋ ਕਿਉਂ ਮਨੋ ਸਾਰੇ,
ਕਹਿ ਨਾਨਕ ਮਨ ਮੇਰੇ
ਸਦਾ ਰਹੋ ਹਰ ਨਾਲੇ। ਕਿਆ ਨਹੀਂ ਕਰਤੇ ਰੇ,
ਕਰਤਾ ਤੇਰਾ ਸਭ ਕੁਛ ਹੈ,
ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ,
ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ,
ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ।
ਕਿਆ ਨਹੀਂ ਕਰਤੇ ਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਇਆ,
ਸਾਥ ਸੁਖ ਮਨ ਆਏ ਵਸਿਆ,
ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿਟੋਂ,
ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ,
ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ, ਘਰ ਸਭਾਗੈ ਸ਼ਬਦ, ਵਾਜੇ ਕਲਾ ਜਿਤ ਕਰ ਤਾਰਿਆ,
ਪੰਜ ਦੂਤ ਦੁੱਧ ਵਾਸੀ ਕੀਤੇ,
ਕਾਲ ਕੰਟਕ ਮਾਰਿਆ,
ਕਰਮ ਪਾਇਆ ਤਦ ਜਨ ਕੋ ਸੇ,
ਨਾਮ ਹਰ ਕੈ ਲਾਗੇ,
ਕਹਿ ਨਾਨਕ ਤੈ ਸਕੋ
ਅਨਹਦ ਵਾਜੇ,
ਆਨੰਦ ਸੁਣੋ ਵਡ ਭਾਗਿਓ,
ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਪਾਇਆ,
ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪੀ ਉਤਰੇ,
ਸੁਣੀ ਸੱਚੀ ਬਾਣੀ,
ਸੰਤ ਸਾਜਨ ਭਏ ਸਰਸੇ,
ਪੂਰੇ ਗੁਰ ਤੇ ਜਾਣੀ,
ਸੁਣਦੇ ਪਨੀਤ ਕਹਤੇ ਪਵਿੱਤਰ,
ਸਤਿਗੁਰ ਰਹਿਆ ਭਰਪੂਰੇ,
ਬਿਨ ਮੰਤ ਨਾਨਕ ਗੁਰ ਚਰਨ ਲਾਗੇ,
ਵਾਜੇ ਅਨਹਦ ਪੂਰੇ ਸਲੋਕ,
ਪਉਣ ਗੁਰੂ ਪਾਣੀ ਪਿਤਾ,
ਮਾਤਾ ਥਰਤ ਮਹਾਤ,
ਦਿਵਸੀ ਰਾਤ ਦੋਇ ਤਾਈ ਤਾਇਆ,
ਖੇਲਾ ਸਗਲ ਜਗਤ,
ਚੰਗਿਆਈਆਂ ਬੁਰਿਆਈਆਂ,
ਵਾਚੈ ਧਰਮ ਦੂਰ,
ਕਰਮੀ ਆਪੋ ਆਪਣੀ,
ਕੇ ਨੇੜੇ ਕੇ ਦੂਰ,
ਜਿੰਨੀ ਨਾਮ ਧਿਆਇਆ,
ਰਹਿ ਮਸਕਤ ਕਾਲ,
ਨਾਨਕ ਤੇ ਮੁਖੀ ਉਜਲੇ,
ਖੇਤੀ ਛੁੱਟੀ ਨਾਲ,
ਜਿੰਨੀ ਨਾਮ ਧਿਆਇਆ,
ਰਹਿ ਮਸਕਤ ਕਾਲ,
ਨਾਨਕ ਤੇ ਮੁਖੀ ਉਜਲੇ,
ਖੇਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।